الحمد لله الحمد لله وكفى والصلاة والسلام على عباده الذين اصطفى اما بعد فاعوذ بالله السميع العليم من الشيطان الرجيم وما آفى الله على رسوله منهم فما أوجفتم عليه من خيل ولا رقاب ولكن الله يسلط رسله على من يشاء والله على كل شيء قدير صدق اللہ العلی العظیم. رب اشرح لی صدری ویسر لی امری واحلل عقدۃ من لسانی یفقہوا قولی. اللہم ربنا الہمنا رشدنا واعذنا من شرور انفسنا آمین یا رب العالمین. مسلماناں نوں جدوں جنگ دا حکم دیتا گیا سی تے جنگ دے وچ جیڑا بھی اسلحہ اور چیزاں جیڑیاں مسلماناں نوں غنیمت وچ ملدیاں سن ادا اصول پہلا دیتا سی کہ ادھے چون پنجواں حصہ جڑا وہ مرکز دا اللہ اور دے رسول دا اور باقی چار حصے جڑے سن وہ مجاہداں چ ونڈ دیتے جاندے سن. ایتھے ہن معاملہ آیا کہ اس قبیلے نو ایتھوں نکلنا پیا تے ایتھے کوئی جنگ نہیں ہوئی، کسے نو لڑنا نہیں پیا. انہاں دا جڑا چھڈیا ہویا ترکا سی، ایتھے چیزاں انہاں جڑیاں چھڈیاں، انہاں نے جگہ چھڈی، انہاں نے جڑے باغ چھڈے، ادا ہن کی کیتا جائے. ادھے واسطے پھر اللہ تعالی نے اصول دیتا کہ وہ چیز جیڑی بغیر جنگ تو حاصل ہوئے وہ ساری دی ساری جیڑی وہ اللہ اور دے رسول دا حق ہے. وہ اللہ اور دے رسول جیڑا ہے وہ خرچ کرے گا اپنے قرابت داراں تے بھی تے مسکیناں تے بھی تے یتیماں تے بھی، اور وہ سارے دا سارا حصہ جیڑا وہ مل جائے گا مرکز ہی نوں. وہ دے تو کسے بھی مجاہد دے سچ کچھ نہیں آئے گا. کہ یہ اصول ہے جیڑا ایتھے پھر انہوں مال فے کہندے نے، جیڑا بغیر کسی لڑائی تو جیڑا ہے مسلماناں دے قبضے چاہے وہ مال فے کہلاندا ہے. وہ سارے دا سارا پھر مرکز دا بیت المال دا جڑا وہ حصہ بن جاندا ہے. او دے وچوں پھر جڑا بھی اس ویلے دا حکمران ہے وہ او دے قرابت دار اور یتیم مسکین اور باقی جڑا بھی بیت المال دے مصارف نے انہاں تے خرچ ہوندا. یہی اصول ہے جڑا پھر بعد دے وچ ایدے اندر ہی اسی صورت دی آیت ہے جس تو استدلال کر کے حضرت عمر رضی اللہ تعالی عنہ نے جنہیں بھی ملک شام تے عراق دیاں زمیناں فتح ہوئیاں سن انہاں نوں بھی مال فے قرار دیتا کہ غنیمت وہ ہوئے گی صرف جیڑی میدان جنگ چوں ملے، اتھوں ہتھیار ملن اور اتھوں جیڑی دولت ملے وہ ونڈی جائے گی مجاہداں دے وچ پنجواں حصہ کڈ کے، باقی جو بھی انہاں دیاں زمیناں ہیں تے جو چیزاں نے وہ ساریاں مال فے ہون گیاں. وہ سارا بیت المال دا حصہ ہوئے گا، وہ زمیناں دا خراج جیڑا ہے وہ بیت المال نوں جائے گا، وہ مسلماناں دے وچ نہیں ونڈیا جائے گا. اس جیڑی اس ویلے سوچ لئی کہ تاکہ مسلمانہ دے اندر جاگیرداری نہ آ جائے، وگرنہ جس طرح کے مجاہداں دا مطالبہ سی کہ ساری چیزاں ونڈ دتیاں جان تے بڑی بڑیاں جاگیراں جڑیاں نے وہ ہو جاندیاں، اور بڑی بڑی جاگیرداری تے غیر حاضر زمینداری جڑی ہے وہ اسلام دے وچ بھی آ جاندی. لیکن اس دا مطالبہ کیتا جتھوں استدلال کردیا ہوئے حضرت عمر رضی اللہ تعالی نے، اور ساریاں جنیاں بھی فتح کیتی ہوئی زمیناں وہ بیت المال دا پھر حصہ بن گئیاں، اور اس تو پھر بیت المال دے ذریعے مسلماناں دے سارے حاجات جڑیاں پورا کر لی، انہاں دی بنیادی ضرورتاں پوریا کر لی، وہ کم دولت کم آندی رہی. تو فرمایا وما آفا اللہ علی رسولہ منہم، اور جوڑا اللہ تعالی نے مال فے دیتا ہے اپنے رسول نے انہاں کولوں، فما اوجفتم علیہ من خیل ولا رکاب، اے مسلمانوں تسیں اودے تے نہ ہی گھوڑے دوڑائے تے نہ ہی اونٹ، ولکن اللہ یسلط رسلہ علی من یشاء، بلکہ اللہ تعالی جیڑا ہے وہ غالب کر دیندا ہے اپنے رسول نو جے دیتے چاہندا ہے. واللہ علی کل شیء قدیر، کیونکہ اللہ تعالی ہر چیز تے قدرت رکھتا ہے. ما فا اللہ علی رسولہ من اہل القرآن، کہ جیڑا بھی مال فی اللہ تعالی نے دیتا ہے اے بستی والیاں دا، فللہ ولی رسول ولی ذی القربا، یہ سارے دا سارا حق ہے اللہ دا اور او دے رسول دا، ولی ذی القربا اور رسول دے قرابت داراں دا، بل یتامہ والمساکین وابن السبیل، اور ایک حصہ ہے دے یتیماں تے مسکیناں دا تے مسافراں دا. کہلا یکونا دولت بینا لگنی آئے منکم، تاکہ دولت جڑی ہے صرف غنیاں دے وچ ہی گردش نہ کردی رہے، انہاں دے وچ ہی نہ ونڈی دی رہے. وما آتاکم الرسول فخذو، تو لوکو جڑا بھی فیصلہ اللہ تعالی دے رسول دیندے نے جو تینو عطا کر دے لے لیا کرو. وما نہاکم عنہ فانتہوا، اور جس تو روکن اس تو رک جایا کرو. واتقوا اللہ، اور انہاں معاملیاں چ اللہ دا تقوا اختیار کرو. ان اللہ شدید العقاب، کیونکہ اللہ تعالی دی پکڑ جیڑی ہے وہ بڑی سخت ہے. للفقراء المہاجرین الذین اخرجوا من دیارہم واموالہم، پھر اللہ تعالی نے ਇਹ ਜਿਹੜਾ ਹੈ ਉਹ ਫੈਸਲਾ ਕਰ ਦਿੱਤਾ ਕਿ ਇਹ ਜਿਹੜਾ ਮਾਲ ਫੈ ਮਿਲਿਆ ਇਸ ਤੋਂ ਕੁਛ ਤੇ ਨਬੀ ਅਕਮ ਸਲਾਹ ਸਲਮ ਨੇ ਆਪਣੇ ਘਰ ਦੇ ਅਖਰਾਜਾਤ ਲਈ ਰੱਖਿਆ, ਆਪਣੇ ਖਰਾਬਤਦਾਰਾਂ ਲਈ ਰੱਖਿਆ, ਫਿਰ ਯਤੀਮਾ ਮਸਕੀਨਾਂ ਲਈ, ਔਰ ਕੁਛ ਜ਼ਮੀਨ ਜਿਹੜੀ ਸੀ ਉਹਨਾਂ ਮਹਾਜਰਾਂ ਚ ਵੰਡ ਦਿੱਤੀ ਜਿਹੜੇ ਕਿ ਬੇਸਰੋ ਸਾਮਾਨ ਸਨ ਜਿਹੜੇ ਉਥੋਂ ਆਏ ਸਨ ਉਹਨਾਂ ਦੇ ਵਿਚ ਵੰਡ ਦਿੱਤੀ। ਹਾਲਾਂਕਿ ਜਿਹੜੇ ਰਹਿਣ ਵਾਲੇ ਮਦੀਨੇ ਦੇ ਸਨ ਅਨਸਾਰ ਉਹਨਾਂ ਵਿਚ ਵੀ ਗਰੀਬ ਸਨ, ਲੇਕਿਨ ਨਬੀ ਅਕਮ ਸਲਾਹ ਸਲਮ ਨੇ ਉਨ੍ਹਾਂ ਨੂੰ ਇਨ੍ਹਾਂ ਚੋਂ ਹਿੱਸਾ ਨਹੀਂ ਦਿੱਤਾ। ਇੱਥੇ ਖੂਬੀ ਬਿਆਨ ਕਰ ਰਹੀ ਹੈ ਦਿੱਤੀ ਜਾਂਦੀ ਹੈ ਅਨਸਾਰ ਦੀ, ਅਗਰ ਉਹ ਵੀ ਹਾਜਤਮੰਦ ਸਨ, ਲੇਕਿਨ ਉਨ੍ਹਾਂ ਨੇ ਆਪਣੇ ਉੱਤੇ ਤਰਜੀਹ ਦਿੱਤੀ ਮੁਹਾਜਰਾਂ ਨੂੰ ਕਿ ਸਾਰਾ ਮਾਲ ਉਨ੍ਹਾਂ ਦੇ ਉੱਤੇ ਵੰਡ ਦਿੱਤਾ ਜਾਏ, ਅਗਰ ਉਹ ਉਨ੍ਹਾਂ ਨੂੰ ਖੁਦ ਵੀ ਇਸ ਦੀ ਜ਼ਰੂਰਤ ਸੀ। ਇਹ ਹੈ ਉਹ ਕੁਰਬਾਨੀਆਂ ਜਿਹੜੀਆਂ ਅਨਸਾਰੇ ਮਦੀਨਾ ਨੇ ਮੁਹਾਜਰਾਂ ਦੇ ਵਾਸਤੇ ਆਪਣੇ ਭਰਾਵਾਂ ਵਾਸਤੇ ਕੀਤੀਆਂ ਜਿਹੜੇ ਕਿ ਆਪਣੇ ਘਰ ਬਾਰ ਛੱਡ ਕੇ ਆਏ ਹੋਏ ਸਨ। ਉਹਦਾ ਜ਼ਿਕਰ ਆ ਰਿਹਾ ਲਿਲ ਫੁਕਰਾਇਲ ਮੁਹਾਜਰੀਨ ਅਲਜ਼ੀਨ ਉਖਰਜੂ ਮਿਨ ਦਿਆਰਹਿਮ, ਇਹ ਮਾਲ ਫੈ ਕੰਮ ਆਏਗਾ ਉਨ੍ਹਾਂ ਫਕੀਰਾਂ ਦੇ ਮੁਹਾਜਰੀਨ ਜਿਹੜੇ ਹਿਜਰਤ ਕਰਕੇ ਆਏ, ਅਲਜ਼ੀਨ ਉਖਰਜੂ ਮਿਨ ਦਿਆਰਹਿਮ, ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ ਉਨ੍ਹਾਂ ਦੇ ਘਰਾਂ ਤੋਂ, ਵਾ ਮੁਆਲਹਿਮ ਤੋਂ ਉਨ੍ਹਾਂ ਦੇ ਮਾਲਾਂ ਤੋਂ, ਯਬਤਗੂਨ ਫਜ਼ਲਮ ਮਿਨ ਅੱਲਾਹ ਰਿਜ਼ਵਾਨਾ, ਉਹ ਆਏ ਸਨ ਅੱਲਾਹ ਤਾਲਾ ਦੀ ਦਾ ਫਜ਼ਲ ਤੇ ਉਹਦੀ ਰਜ਼ਾ ਢੂੰਡਦੇ ਹੋਏ, ਬਈਨ ਸਰੂਨ ਅੱਲਾਹ ਵ ਰਸੂਲਾਹੁ, ਔਰ ਉਨ੍ਹਾਂ ਨੇ ਫਿਰ ਮਦਦ ਕੀਤੀ ਅੱਲਾਹ ਔਰ ਦੇ ਰਸੂਲ ਦੀ ਇਸ ਦੀਨ ਦੇ ਵਿਚ, ਯਬਤਗੂਨ ਫਜ਼ਲਮ ਮਿਨ ਅੱਲਾਹ ਰਿਜ਼ਵਾਨਾ ਵਈਨ ਸਰੂਨ ਅੱਲਾਹ ਵ ਰਸੂਲਾ ਉਲਾਇਕਾ ਹੁਮੁਸ ਸਾਦਿਕੂਨ, ਉਹ ਸਨ ਜਿਹੜੇ ਆਪਣੇ ਜਜ਼ਬੇ ਵਿਚ ਸੱਚੇ ਸਨ, ਆਪਣੀ ਈਮਾਨ ਦੇ ਵਿਚ ਸੱਚੇ ਸਨ। ਵੱਲਦੀਨਾ ਤਬੱਬਾ ਉਦਾਰਾ ਵਾਲੀ ਈਮਾਨਾ ਮਿਨ ਕਬਲਹਿਮ, ਤੇ ਉਹ ਲੋਕ ਜਿਨ੍ਹਾਂ ਨੇ ਉਨ੍ਹਾਂ ਨੂੰ ਇੱਥੇ ਜਗ੍ਹਾ ਦਿੱਤੀ ਔਰ ਉਨ੍ਹਾਂ ਨੇ ਈਮਾਨ ਜਿਹੜਾ ਇਖਤਿਆਰ ਕੀਤਾ ਸੀ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ, ਯੁਹਿਬੂਨ ਮਨ ਹਾਜਰਾ ਲਹਿਮ, ਉਨ੍ਹਾਂ ਨੇ ਬੜਾ ਹੀ ਚਾਹਤ ਕੀਤੀ ਉਨ੍ਹਾਂ ਦੀ ਜਿਹੜੇ ਕਿ ਹਿਜਰਤ ਕਰਕੇ ਆਏ ਸਨ, ਉਨ੍ਹਾਂ ਨੂੰ ਆਪਣੇ ਭਰਾ ਬਣਾਇਆ ਔਰ ਆਪਣੀਆਂ ਚੀਜ਼ਾਂ ਜਿਹੜੀਆਂ ਵੰਡ ਕੇ ਉਨ੍ਹਾਂ ਨੂੰ ਦਿੱਤੀਆਂ ਗਈਆਂ। ਬਲਾ ਯਜਿਦੂ ਨਫੀ ਸਦੂਰ ਹਾਜਤ ਮੇ ਮਾਉਤੂ, ਔਰ ਉਨ੍ਹਾਂ ਨੇ ਆਪਣੇ ਦਿਲਾਂ ਦੇ ਵਿਚ ਕੋਈ ਇਹਦੇ ਚ ਹਰਜ ਨਹੀਂ ਮਹਿਸੂਸ ਕੀਤਾ, ਤੰਗੀ ਨਹੀਂ ਮਹਿਸੂਸ ਕੀਤੀ ਕਿ ਇਹ ਮਾਲ ਜਿਹੜਾ ਹੈ ਮੁਹਾਜਰਾਂ ਨੂੰ ਦੇ ਦਿੱਤਾ ਗਿਆ। ਵਯੂ ਸਰੂਨ ਆਲਾ ਅਨਫੁਸਿਹਿਮ ਵਲਉ ਕਾਨਾ ਬਿਹਿਮ ਖਿਸਾਸਾ, ਔਰ ਉਨ੍ਹਾਂ ਨੇ ਤਰਜੀਹ ਦਿੱਤੀ ਆਪਣੇ ਤੇ ਮੁਹਾਜਰਾਂ ਆਪਣੇ ਭਾਈਆਂ ਨੂੰ, ਅਗਰਚੇ ਉਹ ਖੁਦ ਵੀ ਬੜੇ ਨਾਦਾਰ ਸਨ ਤੇ ਬੜੇ ਹੀ ਇਨ੍ਹਾਂ ਚੀਜ਼ਾਂ ਦੇ ਜਿਹੜੇ ਹਾਜਤਮੰਦ ਸਨ। ਬਮਈ ਯੂ ਕਸ਼ਵਾ ਨਫਸੇ ਹੀ, ਅਸਲ ਮਾਮਲਾ ਤੇ ਹੈ ਕਿ ਜਿਹੜਾ ਸ਼ਖਸ ਵੀ ਆਪਣੇ ਨਫਸ ਦੇ ਲਾਲਚ ਤੇ ਕਾਬੂ ਪਾ ਲੈਂਦਾ, ਜਿਹੜਾ ਉਸ ਤੋਂ ਬਚਾ ਲਿਆ ਗਿਆ, ਫੌਲਾ ਕਮਲ ਫੁਲਹੂਨ, ਤੇ ਉਹ ਹੈ ਜਿਹੜਾ ਫਲਾਹ ਪਾ ਜਾਂਦਾ ਤੇ ਕਾਮਯਾਬੀ ਹਾਸਲ ਕਰ ਜਾਂਦਾ। ਅਸਲ ਵਿਚ ਇਨਸਾਨ ਦਾ ਨਫਸ ਇਹਦੀਆਂ ਚਾਹਤਾਂ ਹਨ, ਇਹਦੀਆਂ ਉਮੀਦਾਂ ਹਨ ਜਿਹੜੀਆਂ ਇਨਸਾਨ ਨੂੰ ਬੇਰਾਰਵੀ ਤੇ ਲੈ ਜਾਂਦੀਆਂ। ਜਿਹੜਾ ਵੀ ਉਸ ਤੋਂ ਬਚਾ ਲਿਆ ਜਾਂਦਾ ਉਹ ਹੈ ਜਿਹਨੂੰ ਅੱਲਾ ਕਨਾਤ ਦੇ ਦਿੰਦਾ, ਔਰ ਫਿਰ ਥੋੜੇ ਦੇ ਉੱਤੇ ਵੀ ਰਾਜ਼ੀ ਹੁੰਦਾ ਤੇ ਅੱਲਾ ਦੀ ਰਜ਼ਾ ਤੇ ਰਾਜ਼ੀ ਰਹਿ ਕੇ ਜ਼ਿੰਦਗੀ ਗੁਜ਼ਾਰਦਾ। ਵੱਲਜੀਨਾ ਜਾਓ ਮਿਮ ਬਾਦਹਿਮ ਯਕੂਲੂ ਨਾ ਰੱਬਾ ਨਾ ਫਿਲਨਾ ਵਲ ਇਖਵਾਨ ਅੱਲਜੀਨਾ ਸਬਕੂ ਨਾ ਬਿਲ ਈਮਾਨ, ਇਹ ਆਇਤ ਜਿਸ ਤੋਂ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੇ ਇਸਤਲਾਲ ਕੀਤਾ ਕਿ ਬਾਅਦ ਵਾਲਿਆਂ ਦੇ ਫਿਰ ਹਿੱਸੇ ਕੀ ਆਏਗਾ ਅਗਰ ਸਾਰਾ ਵੰਡ ਦਿੱਤਾ ਗਿਆ, ਜਿਹੜੇ ਕਿ ਬਾਅਦ ਵਿਚ ਆ ਕੇ ਜਿਹੜੇ ਈਮਾਨ ਲਿਆਉਣਗੇ, ਨਹੀਂ ਇਹ ਸਾਰਾ ਮਾਲ ਫੈ ਕਰਾਰ ਪਾਏਗਾ। ਜਿਹੜਾ ਵੀ ਮਾਲੋ ਦੌਲਤ ਔਰ ਜ਼ਮੀਨਾਂ ਜਿਹੜੀਆਂ ਮੁਸਲਮਾਨਾਂ ਨੇ ਫਤਿਹ ਕੀਤੇ ਨੇ ਮੁਲਕ ਉਨ੍ਹਾਂ ਦੀਆਂ, ਸਿਰਫ ਉਹ ਮਾਲ ਗਨੀਮਤ ਹੋਏਗਾ ਜਿਹੜਾ ਕਿ ਮੈਦਾਨ ਜੰਗ ਦੇ ਵਿਚ ਹਾਸਲ ਹੋਵੇ। ਫਰਮਾਇਆ ਵੱਲਜ਼ੀ ਨਾ ਜਾਓ ਮਿਨ ਬਾਦਹਿਮ, ਉਹ ਲੋਕ ਜਿਹੜੇ ਆਏ ਉਨ੍ਹਾਂ ਤੋਂ ਬਾਅਦ, ਯਕੂਲੂ ਨਾ ਰੱਬਾ ਨਾ ਫਿਰ ਲਨਾ ਵਲ ਇਖਵਾਨ ਅੱਲਜ਼ੀ ਨਾ ਸਬਕੂ ਨਾ ਬਿਲ ਈਮਾਨ, ਜਿਹੜੇ ਦੁਆਵਾਂ ਕਰਦੇ ਰਹੇ ਬਾਅਦ ਵਿਚ ਆ ਕੇ, ਐ ਰੱਬ ਸਾਡੇ ਬਖਸ਼ ਲੈ ਸਾਨੂੰ ਵੀ ਔਰ ਸਾਡੇ ਉਨ੍ਹਾਂ ਭਰਾਵਾਂ ਨੂੰ ਵੀ ਜਿਹੜੇ ਕਿ ਸਬਕਤ ਲੈ ਗਏ ਸਾਡੇ ਤੋਂ ਪਹਿਲਾਂ ਗੁਜ਼ਰ ਗਏ ਨੇ ਈਮਾਨ ਦੇ ਨਾਲ। ਵਲਾ ਤਜਲ ਫੀ ਕੁਲੂਬਿਨਾ ਗਿੱਲਾ ਲਿਲਜ਼ੀਨ ਆਮਨੂ, ਔਰ ਐ ਅੱਲਾ ਸਾਡੇ ਦਿਲਾਂ ਦੇ ਵਿਚ ਕਿਸੇ ਵੀ ਮੋਮਨ ਦੇ ਵਾਸਤੇ ਕੋਈ ਹਸਦ ਨਾ ਪੈਦਾ ਕਰ, ਕੋਈ ਉਹਦੇ ਵਾਸਤੇ ਵੈਰ ਨਾ ਪੈਦਾ ਹੋਏ। ਰੱਬਾ ਨਾ ਇਨ ਕਾ ਰਊਫੁਰ ਰਹੀਮ, ਐ ਅੱਲਾ ਤੂੰ ਬੜਾ ਹੀ ਸ਼ਫਕਤ ਕਰਨ ਵਾਲਾ ਤੇ ਬੜਾ ਹੀ ਰਹਿਮ ਕਰਨ ਵਾਲਾ। ਇਹ ਹੈ ਜਿਸ ਤੋਂ ਫਿਰ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਨੇ ਦਲੀਲ ਲੈ ਕੇ ਤੋ ਸਾਰਾ ਮਾਲ ਜਿਹੜਾ ਹੈ ਉਹ ਬੈਤੁਲ ਮਾਲ ਦਾ ਜਿਹੜਾ ਹੈ ਉਹ ਜ਼ਮੀਨਾਂ ਨੂੰ ਕਰਾਰ ਦਿੱਤਾ, ਖਰਾਜੀ ਕਰਾਰ ਦਿੱਤੀਆਂ, ਔਰ ਉਹੀ ਸਿਲਸਿਲਾ ਜਿਹੜਾ ਉਹ ਚੱਲਦਾ ਹੈ। ਅਲਮ ਤਰਾ ਅੱਲਜ਼ੀਨ ਨਾਫਕੂ ਯਕੂਲੂਨ ਅਲਇਖਵਾਨ ਹਮ ਅੱਲਜ਼ੀਨ ਕਫਰੂ ਮਿਨ ਅਹਿਲ ਕਿਤਾਬ, ਇੱਥੇ ਫਿਰ ਮੁਨਾਫਿਕ ਜਿਹੜੇ ਸਨ ਉਨ੍ਹਾਂ ਉਸ ਕਬੀਲੇ ਵਾਲਿਆਂ ਨੂੰ ਬੜੇ ਧਜਾ ਦਿੱਤੇ ਸੀ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਤੁਹਾਡੇ ਨਾਲ ਰਲ ਕੇ ਲੜਾਂਗੇ ਔਰ ਤੁਹਾਡੇ ਨਾਲ ਤੈਨੂੰ ਕੱਢਿਆ ਤੇ ਅਸੀਂ ਵੀ ਨਿਕਲਾਂਗੇ। ਫਰਮਾਇਆ ਦੇਖ ਲਓ ਇਨ੍ਹਾਂ ਦਾ ਕਿਰਦਾਰ, ਇਨ੍ਹਾਂ ਮੌਕੇ ਤੇ ਕੁਛ ਵੀ ਨਹੀਂ ਕੀਤਾ। ਅਲਮ ਤਰਾ ਅੱਲਜ਼ੀਨ ਨਾਫਕੂ, ਕਿਆ ਤੁਸੀਂ ਵੇਖਿਆ ਨਹੀਂ ਉਨ੍ਹਾਂ ਲੋਕਾਂ ਦਾ ਹਾਲ ਜਿਹੜੇ ਮੁਨਾਫਿਕ ਨੇ? ਯਕੂਲ ਉਨ੍ਹਾਂ ਲਿਖਵਾਨ ਅੱਲਜ਼ੀਨ ਕਫਰੂ ਮਿਨ ਅਹਿਲ ਕਿਤਾਬ, ਜਿਹੜੇ ਕਹਿੰਦੇ ਸਨ ਆਪਣੇ ਭਰਾਵਾਂ ਨੂੰ ਉਨ੍ਹਾਂ ਚੋਂ ਜਿਹੜੇ ਕਿ ਕਾਫਰ ਸੇ ਅਹਿਲ ਕਿਤਾਬ ਦੇ, ਲੈਨ ਉਖਰੇਤੁਮ ਲਾ ਨਖਰੁਜਨ ਮਾਕੁਮ, ਅਗਰ ਤੁਹਾਨੂੰ ਇੱਥੋਂ ਕੱਢਿਆ ਗਿਆ ਤੇ ਅਸੀਂ ਵੀ ਤੁਹਾਡੇ ਨਾਲ ਨਿਕਲ ਜਾਵਾਂਗੇ। ਵਲਾ ਨੁਤੀਓ ਫੀਕ ਮਾਹਦਨ ਅਬਦਾ, ਔਰ ਤੁਹਾਡੇ ਬਾਰੇ ਚ ਅਸੀਂ ਕਿਸੇ ਦਾ ਹੁਕਮ ਨਹੀਂ ਮੰਨਾਂਗੇ, ਕਿਸੇ ਦੀ ਅਤਾਤ ਨਹੀਂ ਕਰਾਂਗੇ। ਵੈਨ ਕੁਤਿਲ ਤੁਮ ਲਨਨ ਸੁਰਨ ਨਕੁਮ, ਔਰ ਅਗਰ ਤੁਸਾਂ ਨੇ ਜੰਗ ਕੀਤੀ, ਤੁਹਾਡੇ ਤੇ ਜੰਗ ਮੁਸੱਲਤ ਕੀਤੀ ਗਈ, ਤੇ ਫਿਰ ਅਸੀਂ ਤੁਹਾਡੀ ਮਦਦ ਕਰਾਂਗੇ। ਵੱਲਾਹੁ ਯਸ਼ਹਦੁ ਇਨਹੁਮ ਲਕਾਜ਼ਿਬੂਨ, اور اللہ تعالی گواہی دے رہا کہ جھوٹے سن، انہاں ساتھ نہیں سی دینا، وہ نوبت نہیں آئی، لیکن انہاں نوں کڈیا گیا تو انہاں دے نال نکلے نہیں. لئن اخرجوا لا یخرجون معہم، اگر انہاں نوں کڈ دیتا گیا تے نہیں نکلن گے انہاں دے نال. ولئن قتلوا لا ینصرونہم، اور اگر انہاں دے نال جنگ ہوئی تے کدی بھی انہاں دی مدد نہیں کرن گے. ولئن نصروہم لا یولون الادبار، اور اگر انہاں دی مدد کرن گے بھی تے اے بھی پیٹھ دکھا کے دوڑن گے. ثم لا ینصرون، اور پھر انہاں دی کوئی مدد نہیں ہوئے گی جڑا انہاں نوں مددگار مل سکے. لانتم اشد رہبت فی صدورہم من اللہ، اے مسلمانوں تسی کہتے زیادہ جڑا تہاڈا ڈر ہے انہاں نوں انہاں دے سینیاں دے وچ، من اللہ، اللہ نالوں بھی. ذالک بانہم قوم لا یفقہون، اس وجہ تو کہ او لوگ نے جنہاں نوں سمجھ کوئی نہیں، جڑی اپنی زندگی دی حقیقت نوں نہیں سمجھدے، اس کر کے تہاڈا ڈر انہاں نوں زیادہ ہے، اللہ کولوں نہیں ڈردے اور تہاڈا ڈر رکھدے. لا یقاتلونکم جمیعا الا فی قرى محصنت، انہاں وچوں کوئی بھی تہاڈے نال جنگ نہیں کرے گا مگر یہ اپنے قلعوں دے وچ رہ کے، او میں بجائے ورائے جدر یا پھر دیواراں دے پچھوں جڑا حملے کرن جو گیا، سامنے آ کے مقابلہ کرن والا انہاں چوں کوئی بھی نہیں. باس ہم بین ہم شدیدن، کیونکہ انہاں دی آپس دے وچ بڑی جنگ ہے، آپس وچ ایک دوسرے نال دشمنیاں نے. تحسب ہم جمیعن و قلوب ہم شتا، تسی انہاں سمجھ دیو کٹھے نے، انہاں دے دل دل وکھرے وکھرے نے، کیونکہ دنیا دی محبت جدو آ جائے تو پھر ایک دوسرے دا بھی احساس نہیں رہندا، اور ایک دوسرے دی مودت اور محبت جڑی ہے اخوت، وہ بھی کسی دے دل چ پیدا نہیں ہوندی. ذالک بینہم قوم لا یعقلون، اس واسطے کہ وہ لوگ نے جڑے عقل تو کم نہیں لیندے. اللہ تعالیٰ نے تے انہاں سوچن اور سمجھن دی صلاحیت دیتی ہے، لیکن اس تو کم نہیں لیندے. کما صلی اللہ دینا من قبلہم، انہاں دا معاملہ بھی اسی طرح جس طرح انہاں تو پہلے لوگ ہو گزرے. قریباً زاکو و بالا امرہم، جو انہاں تو پہلا ہو گزرے انہاں بھی اپنے کیتے دا جڑا سی سلا پا لیا، کہ انہاں نوں بھی دنیا پیاری ہوئی اور اپنی چودراٹاں نہ چھڈن تے آئے اور قربانی نہ دیتی اپنے وقار دی، تے پھر انہاں نال بھی اسی ہی طرح ہویا. ولہم عذاب علیم، اور انہاں دے واسطے دردناک عذاب بھی ہے. کما صلی شیطان اذ قال للانسان اکفر، اسی طرح کہ جس طرح شیطان کہندا انسان تو کفر کر، تو اللہ تعالی دی انکاری کرتے دنیا دا جڑا ہے چہیتا ہو جا. فلما کفرا، جدو اللہ تعالی دی ناشکری کردا ہے اور تکبر تے آ جاندا ہے، کفر کردا ہے، قال انی بری من کا، تے شیطان اس تو بری ہو جاندا ہے، اس تو بیزاری ظاہر کر دیندا ہے. انی خاف اللہ رب العالمین، وہ کہندا میں تے ڈردا ہاں اللہ کولوں جڑا رب ہے سارے جہاناں دا. یہ ہے وہ پٹیاں پڑھا کے شیطان جڑا انساناں نوں بے رب روی تے لا کے، تے پھر انہاں دا ساتھ وی چھڑ جاندا ہے. فقان عاقبت ہما انہما فی النار خالدین فیہا، انہاں دوہاں دا انجام یہ ہوئے گا، شیطان دا بھی تو دے نال جڑے ساتھی بننے والے نے، کہ ہمیشہ اگ دے وچ ہمیشہ ہمیشہ رہن گے. وذالک جزاء الظالمین، اور یہی ہے سزا ظالماں دی، یہ ہے جڑا انہاں نوں پھر صلہ ملدا ہے اس دے نتیجے وچ، جدوں شیطان دی پیروی کردے نے، وہ ظلم تے آ جاندے نے، اس دنیا ہی دی محبت انہاں سما جاندی ہے، تے پھر انہاں دی عاقبت جیڑی ہے خراب ہو جاندی ہے، اسی طرح جس طرح شیطان نے اپنی عاقبت خراب کر لی. اگلے رکوع دے وچ ہن دسیا جا رہا ہے اگر اس تو بچنا ہے تے اے دی صورت اکو ہی ہے، کہ تہاڈا آخرت دا ایمان جیڑا او پکا ہونا چاہیے، تینوں یہ یقین ہونا چاہیے کہ تساں اللہ دے سامنے پیش ہونا ہے اور اتھے وہی کچھ ملنا ہے جیڑا تساں کمایا. یہ وہ چیز ہے جیڑی تینوں اس ظلم تو بچا سکتی ہے، شیطان دے مگر لگن تو بچا سکتی ہے. او دے واسطے یہ دسیا جا رہا ہے کہ اے مسلمانوں، آؤ اپنے آپ نو بچا لو اور اس چیز نو سامنے رکھ کے زندگی گزارو کہ تینوں وہی کچھ ملنا ہے جیڑی تہاڈی کمائی ہوئی، اور انو اگر سامنے رکھو کہ رکھ کے زندگی گزارو گے تو پھر ہی بچ سکو. فرمایا یا ایھا الذین آمنوا اتقوا اللہ، اے منن والیو آؤ تسی تے اللہ تعالی دی نافرمانی چھڑ دیو. ول تنظر نفس ما قدمت لغد، لیکن اے سوکھا کام نہیں، لیکن ایک نسخہ ہے جڑا دے رہے ہیں تہانوں، اگر اتے استعمال کرو گے، اگر اینو سامنے رکھو گے تو بچ جاؤ گے. وہ کیے ول تنظر نفس ما قدمت لغد، ہر نفس سے سامنے رکھے کہ انہیں کل واسطے اگے کی کل ہے. یہ ہے تصور جڑا قرآن مجید دیندا ہے اس آخرت دے بارے چ، کہ ہر شخص نو وہی ملے گا جڑا انہیں اگے کر لیا، جڑا او دے ہتھاں دی کمائی ہوئی، اور اے دی بنیاد دے اتے اتھے کامیابی تے ناکامی. اگر یہ چیز انسان اپنے فکر میں سنبھالے اور انو سامنے رکھے تے پھر ہی بچ سکدا، اور حقیقت بھی یہی ہے کہ قرآن مجید صاف صاف دس دتا گیا ਇਨ੍ਹਾਂ ਅੰਦਰਨਾਕੁਮ ਅਜ਼ਾਬਨ ਕਰੀਬਾ। ਐ ਲੋਕੋ, ਅਸੀਂ ਤੁਹਾਨੂੰ ਅਗਾਹ ਕਰਦੇ ਹਾਂ ਉਸ ਅਜ਼ਾਬ ਤੋਂ ਜਿਹੜਾ ਆਇਆ ਚਾਹੁੰਦਾ। ਉਸ ਦਿਨ ਕੀ ਹੋਏਗਾ? ਯੋਮਾ ਯੰਜ਼ੁਰੁਲ ਮਰਓ ਮਾ ਕੱਦਮਤ ਯਦਾ, ਜਿਸ ਦਿਨ ਹਰ ਸ਼ਖਸ ਦੇਖ ਲੇਗਾ ਉਹਦੇ ਹੱਥਾਂ ਦੀ ਕਮਾਈ ਕੀ ਸੀ, ਉਹਦੇ ਹੱਥਾਂ ਦੇ ਅੱਗੇ ਕੀ ਕਲਿਆ, ਔਰ ਜੋ ਕੁਝ ਉਹਦੀ ਕਮਾਈ ਹੋਏਗੀ ਉਹਦੇ ਹੀ ਮੁਤਾਬਿਕ ਉੱਥੇ ਉਹਦਾ ਜਜ਼ਾ ਔਰ ਸਜ਼ਾ ਹੋਏਗੀ। ਕਿਉਂਕਿ ਕੁਰਾਨ ਮਜੀਦ ਸਾਫ਼ ਸਾਫ਼ ਦੱਸਿਆ, ਯੁਨੱਬਅੁ ਲਇਨਸਾਨੁ ਯੌਮਇਜ਼ਿਨ ਬਿਮਾ ਕੱਦਮਾ ਵਾਅਖਰ, ਉਸ ਦਿਨ ਹਰ ਸ਼ਖਸ ਨੂੰ ਆਗਾਹ ਕਰਤਾ ਜਾਏਗਾ ਉਹਨੇ ਅੱਗੇ ਕੀ ਕੱਲਿਆ ਸੀ ਤੇ ਪਿੱਛੇ ਕੀ ਛੱਡਿਆ, ਕਿਹਨੂੰ ਤਰਜੀਹ ਦਿੱਤੀ ਸੀ। ਮੰਨਦਾ ਤੇ ਸੀ ਆਖਰਤ ਦੀ ਅਸਲ ਜ਼ਿੰਦਗੀ ਏ, ਤੂੰ ਉਹਨੂੰ ਤਰਜੀਹ ਦੇ ਕੇ ਜ਼ਿੰਦਗੀ ਗੁਜ਼ਾਰੀ ਸੀ, ਜਾਂ ਦੁਨੀਆਂ ਹੀ ਨੂੰ ਸਾਹਮਣੇ ਰੱਖ ਕੇ ਸਾਰੀ ਜ਼ਿੰਦਗੀ ਗੁਜ਼ਾਰੀ ਉੱਥੇ ਜਮ੍ਹਾਂ ਕਰਦਾ ਰਿਹਾ ਔਰ ਅੱਗੇ ਕੁਛ ਨਹੀਂ ਕੱਲਿਆ? ਜਿਸ ਦਿਨ ਉਸ ਦਿਨ ਅੱਖਾਂ ਖੁੱਲਣਗੀਆਂ ਕਿਆਮਤ ਦੇ ਦਿਨ, ਤੇ ਉਸ ਦਿਨ ਬੜੀ ਹਸਰਤ ਨਾਲ ਕਹੇਗਾ, ਯਕੂਲੋ ਯਾ ਲੈਤਨੀ ਕਦਮ ਤੋਲੇ ਹਯਾਤੀ, ਹਾਏ ਮੇਰੀ ਬਦਬਖਤੀ, ਮੈਂ ਆਪਣੀ ਜ਼ਿੰਦਗੀ ਵਾਸਤੇ ਅੱਗੇ ਕਿਉਂ ਨਾ ਕੁਛ ਕੱਲਿਆ। ਕਿਉਂ? ਉਸ ਦਿਨ ਪਤਾ ਲੱਗੇਗਾ ਇੱਥੇ ਤੂੰ ਉਹੀ ਮਿਲ ਰਿਹਾ ਜੋ ਕਿਸੇ ਨੇ ਅੱਗੇ ਕੱਲਿਆ, ਔਰ ਹਕੀਕਤ ਵੀ ਇਹੀ ਹੈ ਜਿਹੜੀ ਕੁਰਾਨ ਮਜੀਦ ਕਹਿੰਦਾ, ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੋ। ਕਿਉਂਕਿ ਕੁਰਾਨ ਮਜੀਦ ਨਕਸ਼ਾ ਖਿੱਚਦਾ ਹੈ, ਯੌਮਾ ਯਤਜ਼ੱਕਰੁ ਇਨਸਾਨੁ ਮਾ ਸਾ, ਉਸ ਦਿਨ ਇਨਸਾਨ ਯਾਦ ਕਰੇਗਾ ਮੈਂ ਭੱਜ ਦੌੜ ਕਾਹਦੇ ਲਈ ਕਰਦਾ ਰਿਹਾ, ਉਹ ਚੰਦ ਦਿਨ ਦੀ ਜ਼ਿੰਦਗੀ ਲਈ ਜਿਹੜੀ ਗੁਜ਼ਰ ਜਾਣੀ ਸੀ, ਜਾਂ ਮੈਂ ਇਹਨੂੰ ਸਾਹਮਣੇ ਰੱਖਿਆ ਕਿ ਜਿਹੜੀ ਹਮੇਸ਼ਾ ਦੀ ਜ਼ਿੰਦਗੀ ਹੈ, ਇਹ ਹੈ ਜਿਹੜਾ ਉਸ ਦਿਨ ਯਾਦ ਕਰੇਗਾ। ਲੇਕਿਨ ਉਸ ਦਿਨ ਦਾ ਯਾਦ ਕੀਤਾ ਹੋਇਆ ਕੰਮ ਨਹੀਂ ਆਏਗਾ, ਇਸ ਕਰਕੇ ਅੱਜ ਅਗਾਹ ਕੀਤਾ ਜਾਂਦਾ ਕਿ ਉਸ ਤੋਂ ਬਚ ਜਾਓ। ਵਬੁਰਰਤ ਜਹੀਮ ਲਿਮਨ ਯਰਾ, ਔਰ ਜਹੰਨਮ ਉਸ ਦਿਨ ਸਾਹਮਣੇ ਲਾ ਕੇ ਰੱਖਤੀ ਜਾਏਗੀ ਉਹਨਾਂ ਦੇ ਜਿਹੜਾ ਦੇਖਣਾ ਚਾਹੇ, ਜਿਸ ਤੋਂ ਅੱਜ ਦੱਸਿਆ ਜਾ ਰਿਹਾ ਕਿ ਬਚ ਜਾਓ। ਫੈਸਲੇ ਉੱਥੇ ਕੀ ਹੋਣੇ ਨੇ? ਫਾਮਾ ਮਨ ਤਗਾ, ਜਿਨ੍ਹੇ ਵੀ ਇੱਥੇ ਸਰਕਸ਼ੀ ਕੀਤੀ ਹੋਏਗੀ, ਆਪਣੀ ਹੱਦਾਂ ਤੋਂ ਵੱਧ ਗਿਆ ਹੋਏਗਾ, ਆਪਣੇ ਹਕੂਕ ਤੋਂ ਵੱਧ ਲਿਆ ਹੋਏਗਾ, ਦੂਸਰਿਆਂ ਦੇ ਹੱਕ ਤੇ ਡਾਕੇ ਪਾਏ ਹੋਣਗੇ, ਜਿਸ ਸ਼ਖਸ ਨੇ ਵੀ ਇੱਥੇ ਜਿਹੜਾ ਹੈ ਉਹ ਤੁਗਿਆਨੀ ਕੀਤੀ ਹੋਏਗੀ ਔਰ ਇਸ ਦੁਨੀਆਂ ਦੇ ਨੂੰ ਤਰਜੀਹ ਦੇ ਲਈ ਹੋਏਗੀ, ਇਸੇ ਹੀ ਨੂੰ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੀ ਹੋਏਗੀ, ਫਾਈਨਲ ਜਹੀਮਾ ਹੀ ਅਲਮਾਵਾ, ਤੋ ਜਹੰਨਮ ਉਹਦਾ ਠਿਕਾਣਾ ਬਣ ਜਾਏ। ਇਹ ਹੈ ਅਸਲ ਪੈਮਾਨਾ। ਫਮਾ ਮਨ ਤਗਾ ਵ ਆਸਰ ਅਲ ਹਯਾਤ ਦੁਨੀਆ, ਜਿਹਨੇ ਦੁਨੀਆਂ ਦੀ ਜ਼ਿੰਦਗੀ ਨੂੰ ਤਰਜੀਹ ਦੇ ਲਈ ਹੈ, ਚੰਦ ਦਿਨ ਦੇ ਆਰਾਮ ਨੂੰ ਜਿਹੜਾ ਹੈ ਉਹਨੇ ਸਾਹਮਣੇ ਰੱਖ ਕੇ ਜ਼ਿੰਦਗੀ ਗੁਜ਼ਾਰੀ ਤੇ ਇੱਥੇ ਜਮ੍ਹਾਂ ਕਰਦਾ ਰਿਹਾ, ਆਖਰਤ ਵਾਸਤੇ ਕੁਛ ਨਾ ਕੀਤਾ, ਤੇ ਉਹਦੇ ਵਾਸਤੇ ਹੈ ਉਹ ਜਹੰਨਮ। ਵਾਮਾ ਮਨ ਖਾਫਾ ਮਕਾਮ ਰੱਬੇ ਹੀ, ਤੇ ਜਿਹੜਾ ਡਰ ਗਿਆ ਆਪਣੇ ਰੱਬ ਦੇ ਸਾਹਮਣੇ ਖੜੇ ਹੋਣ ਤੋਂ ਕਿ ਮੇਰੀ ਤੇ ਪੇਸ਼ੀ ਹੈ, ਮੇਰੇ ਕੋ ਪੁੱਛਿਆ ਜਾਣਾ। ਮਨ ਹਨ ਨਫਸਾ ਨਿਲ ਹਵਾ, ਔਰ ਉਹਨੇ ਆਪਣੇ ਨਫਸ ਨੂੰ ਆਪਣੀਆਂ ਚਾਹਤਾਂ ਤੋਂ ਰੋਕਿਆ, ਇਹਨੂੰ ਕਾਬੂ ਚ ਰੱਖਿਆ ਔਰ ਅੱਲਾ ਦਾ ਫਰਮਾ ਬਰਦਾਰ ਬਣਾ ਕੇ ਜਿਹੜਾ ਜ਼ਿੰਦਗੀ ਗੁਜ਼ਾਰੀ, ਫਾਈਨਲ ਜੰਨਤ ਆਹੀ ਅਲਮਾਵਾ, ਤੇ ਜੰਨਤ ਉਹਦਾ ਠਿਕਾਣਾ ਬਣ ਜਾਏਗੀ। ਇਹ ਹੈ ਜਿਹੜਾ ਇੱਕ ਮਿਸਾਲ ਦੇ ਨਾਲ ਇਹ ਹਕੀਕਤ ਜਿਹੜੀ ਹੈ ਬੜੀ ਅੱਛੀ ਸਮਝ ਆ ਜਾਂਦੀ ਹੈ ਕਿ ਦੇਖੋ ਹਰ ਸ਼ਖਸ ਨੂੰ ਉਹੀ ਕੁਛ ਮਿਲੇਗਾ ਜਿਹੜਾ ਉਹਨੇ ਅੱਗੇ ਕੱਲਿਆ। ਇਹ ਹੈ ਮਿਸਾਲ ਕਿ ਦੇਖੋ ਇਹ ਸਾਡੇ ਚੋਂ ਬਹੁਤ ਸਾਰੇ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਵੀਜ਼ਾ ਮਿਲ ਜਾਏ ਸਾਊਦੀ ਅਰਬ ਦਾ ਜਾਂ ਮਹਾਰਾਜ ਦਾ, ਔਰ ਉਹ ਵੀਜ਼ੇ ਵਾਸਤੇ ਕਿੰਨੇ ਪੈਸੇ ਖਰਚ ਕਰਕੇ ਵੀਜ਼ਾ ਲੈਂਦਾ। ਲੇਕਿਨ ਪਤਾ ਜਿਹੜਾ ਵੀਜ਼ਾ ਲੈ ਕੇ ਜਾਂਦਾ ਉਹ ਕਰਦਾ ਕੀ ਹੈ? ਉੱਥੇ ਜਾ ਕੇ ਤੂੰ ਜ਼ਿਆਦਾ ਤੋਂ ਜ਼ਿਆਦਾ ਕਮਾਉਂਦਾ ਤੇ ਘੱਟ ਸੋ ਘੱਟ ਖਾਂਦਾ, ਮਿਹਨਤ ਬੜੀ ਕਰਦਾ, ਓਵਰ ਟਾਈਮ ਵੀ ਲਾਉਂਦਾ, ਪਾਰਟ ਟਾਈਮ ਵੀ ਕਰਦਾ, ਉਹ ਨੌਕਰੀਆਂ ਵੀ ਕਰ ਲੈਂਦਾ ਜਿਹੜੀਆਂ ਇੱਥੇ ਕਰਦੇ ਹੋਏ, ਸ਼ਰਮਾਵੇ, ਜ਼ਿਆਦਾ ਜ਼ਿਆਦਾ ਕਮਾਉਂਦਾ ਲੇਕਿਨ ਘੱਟ ਸੋ ਘੱਟ ਹੀ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰਦਾ, ਮਿਲ ਜੁਲ ਕੇ ਰਹਿੰਦੇ ਨੇ ਕਿ ਤਾਂ ਕਿ ਘੱਟ ਸੋ ਘੱਟ ਖਰਚ ਆਵੇ, ਤੇ ਆਖਿਰ ਆਪਣੀ ਕਮਾਈ ਦਾ ਕਰਦਾ ਕੀ ਹੈ? ਉਹ ਆਪਣੀ ਕਮਾਈ ਸਾਰੀ ਪਿੱਛੇ ਕਰਦਾ, ਇੱਥੇ ਕਹਿੰਦਾ ਪਲਾਟ ਲੈ ਲਓ, ਇੱਥੇ ਕਾਰਖਾਨਾ ਬਣਾ ਲਓ, ਇੱਥੇ ਮਕਾਨ ਬਣਾ ਲਓ, ਹਾਲਾਂਕਿ ਖੱਪ ਉੱਥੇ ਰਿਹਾ, ਦਿੰਦਾ ਤਾਂ ਉੱਥੇ ਕੀਤਾ ਹੋਇਆ, ਲੇਕਿਨ ਉੱਥੇ ਪੈਰ ਨਹੀਂ ਪਸਾਰਦਾ ਔਰ ਉੱਥੇ ਚੀਜ਼ਾਂ ਨਹੀਂ ਜਮ੍ਹਾਂ ਕਰਦਾ। ਕਿਉਂ? ਉਹਨੂੰ ਪਤਾ ਹੈ ਮੈਂ ਤੇ ਵੀਜ਼ੇ ਤੇ ਆਇਆ ਹੋਇਆ, ਇਹ ਮੇਰਾ ਮੁਲਕ ਨਹੀਂ, ਮੇਰਾ ਮੁਲਕ ਉਹ ਹੈ ਜਿੱਥੇ ਮੈਂ ਜਾ ਕੇ ਰਹਿਣਾ, ਇਸ ਕਰਕੇ ਉਹ ਸਾਰੀ ਕਮਾਈ ਇਸ ਯਕੀਨ ਦੀ ਬੁਨਿਆਦ ਤੇ ਪਿੱਛੇ ਕਰਦਾ ਕਿ ਰਹਿਣਾ ਉੱਥੇ ਜਾ ਕੇ। ਇਹ ਹੈ ਹਕੀਕਤ ਜਿਹੜੀ ਕੁਰਾਨ ਮਜੀਦ ਇਸ ਜ਼ਿੰਦਗੀ ਦੇ ਬਾਰੇ ਚ ਕਹਿੰਦਾ ਕਿ ਇੱਥੇ ਅੱਲਾਹ ਤਾਲਾ ਨੇ ਹਰ ਇਨਸਾਨ ਨੂੰ ਵੀਜ਼ਾ ਦੇ ਕੇ ਘੱਲਿਆ, ਇੱਕ ਵਕਤ ਮੁਅੱਯਨ ਲਈ ਘੱਲਿਆ, ਇਹ ਉਹਦਾ ਦੇਸ਼ ਨਹੀਂ, ਰਹਿਣਾ ਉੱਥੇ ਹੀ ਜਾ ਕੇ ਜਿੱਥੋਂ ਆਇਆ। ਇਸੇ ਕਰਕੇ ਜਦੋਂ ਇੱਥੋਂ ਕੋਈ ਫੌਤ ਹੁੰਦਾ ਹੈ, ਮਰਦਾ ਹੈ, ਉਸ ਵੇਲੇ ਪੜਿਆ ਜਾਂਦਾ ਇਨਾ ਲਿਲਾਹ ਵਾ ਇਨਾ ਇਲੈਹ ਰਾਜਿਊਨ, ਬੇਸ਼ੱਕ ਅਸੀਂ ਅੱਲਾਹ ਹੀ ਦੇ ਹਾਂ ਔਰ ਉਹਦੀ ਤਰਫ ਹੀ ਜਾਣ ਵਾਲੇ ਹਾਂ, ਇਹ ਵੀ ਉੱਥੇ ਚਲੇ ਗਿਆ ਤੇ ਅਸੀਂ ਵੀ ਉੱਥੇ ਹੀ ਜਾਣਾ। ਹਕੀਕਤ ਵੀ ਇਹੀ ਹੈ ਕਿ ਅੱਲਾਹ ਤਾਲਾ ਨੇ ਇਹ ਜ਼ਿੰਦਗੀ ਜਿਹੜੀ ਦਿੱਤੀ ਹੈ ਇਹ ਹੈ ਕਮਾਈ ਵਾਸਤੇ, ਕਿ ਇੱਥੇ ਜ਼ਿਆਦਾ ਤੋਂ ਜ਼ਿਆਦਾ ਕਮਾ ਲਓ ਤੇ ਘੱਟ ਸੋ ਘੱਟ ਵਿੱਚ ਗੁਜ਼ਾਰਾ ਕਰਕੇ ਤੇ ਉੱਥੇ ਭੇਜ ਲਓ ਜਿੱਥੇ ਹਮੇਸ਼ਾ ਰਹਿਣਾ। ਉਹ ਹੈ ਅਸਲ ਜ਼ਿੰਦਗੀ, ਜਿੱਥੇ ਜਾ ਕੇ ਹਮੇਸ਼ਾ ਰਹਿਣਾ ਔਰ ਉੱਥੇ ਉਹੀ ਮਿਲੇਗਾ ਜਿਹੜਾ ਕਿਸੇ ਨੇ ਕਮਾ ਕੇ ਅੱਗੇ ਕੱਲਿਆ। ਇਹ ਜਿਹੜਾ ਵੀਜ਼ੇ ਦੇ ਕੇ ਅੱਲਾਹ ਤਾਲਾ ਨੇ ਇੱਥੇ ਭੇਜਿਆ ਹੋਇਆ ਕਮਾਈ ਵਾਸਤੇ, ਕਿ ਤਾਂ ਕਿ ਇਨਸਾਨ ਜਿਹੜਾ ਹੈ ਇਹ ਜ਼ਿੰਦਗੀ ਨੂੰ ਭਰਪੂਰ ਗੁਜ਼ਾਰੇ ਔਰ ਇਸ ਦੀ ਕਮਾਈ ਕਰੇ ਤੇ ਘੱਟ ਸੋ ਘੱਟ ਖਰਚ ਕਰਕੇ, ਬਾਕੀ ਸਭ ਕੋ ਉੱਥੇ ਇਕੱਲੇ ਜਿੱਥੇ ਹਮੇਸ਼ਾ ਰਹਿਣਾ। ਕਿਉਂ? ਜਿੱਥੇ ਜਾਣਾ ਹੈ ਉੱਥੇ ਕਿਸੇ ਦੇ ਬਾਪ ਦਾਦੇ ਦੀ ਵਿਰਾਸਤ ਨਹੀਂ ਹੈ, ਉੱਥੇ ਜੇ ਉਹ ਕਿਸੇ ਨੇ ਬਣਾਉਣਾ ਆਪਣਾ ਘੱਲ ਕੇ ਬਣਾਉਣਾ। ਔਰ ਜਿਹਨੇ ਘੱਲਿਆ ਹੋਏਗਾ ਉਹਨੂੰ ਉੱਥੇ ਮਿਲ ਜਾਏਗਾ, ਔਰ ਜਿਹਨੇ ਨਹੀਂ ਘੱਲਿਆ ਹੋਏਗਾ ਉੱਥੇ ਉਹਦੇ ਵਾਸਤੇ ਕੁਛ ਨਹੀਂ ਹੋਏਗਾ। ਇਹ ਜਿਹੜਾ ਕੁਰਾਨ ਮਜੀਦ ਜਿਹੜਾ ਹੈ ਉਹ ਤਸੱਵਰ ਦਿੰਦਾ ਹੈ। ਨਾਚੇ ਸੂਰਾ ਕਾਫ ਦੇ ਅਖੀਰ ਵਿੱਚ ਫਰਮਾਇਆ ਕੁਲ ਹਲ ਨੂੰ ਨੱਬੇ ਹੁਕਮ ਅਕਸਰੀ ਨਾ ਮਾਲਾ, ਇਹ ਸਾਡੇ ਰਸੂਲ ਸੱਲਾ ਅਲੈਹਿ ਵਸੱਲਮ ਅਸੀਂ ਤੁਹਾਨੂੰ ਦੱਸੀਏ ਨਾ ਆਪਣੀ ਕਮਾਈ ਦੇ ਲਿਹਾਜ਼ ਨਾਲ ਸਭ ਤੋਂ ਜ਼ਿਆਦਾ ਘਾਟੇ ਰਹਿਣ ਵਾਲਾ ਕੌਣ ਹੈ? ਅੱਲਾ ਜੀ ਨਜ਼ਲਾ ਸਾਜ ਹੁਣ ਫਿਰ ਹਯਾਤ ਤੇ ਦੁਨੀਆ, ਜਿਹਦੀ ਸਾਰੀ ਭੱਜ ਦੌੜ ਗੁੰਮ ਹੋ ਕੇ ਰਹਿ ਗਈ ਦੁਨੀਆ ਦੀ ਜ਼ਿੰਦਗੀ ਚ, ਇੱਥੇ ਹੀ ਕਮਾਉਂਦਾ ਰਿਹਾ, ਇੱਥੇ ਹੀ ਖਾਂਦਾ ਰਿਹਾ, ਇੱਥੇ ਜਮ੍ਹਾਂ ਕਰਦਾ ਰਿਹਾ। ਬਹੁਮ ਯਾ ਸਬੂਨਾ ਨਾ ਸੁਣੂ ਨਾ ਸੁਣਾ, ਔਰ ਉਤੋਂ ਗੁਮਾਨ ਹੈ ਕਰਦਾ ਮੇਰੀ ਜ਼ਿੰਦਗੀ ਬੜੀ ਕਾਮਯਾਬ ਹੈ, ਦੇਖੋ ਮੈਂ ਕਿੰਨੇ ਕਾਰਖਾਨੇ ਲਾ ਲਏ, ਕਿੰਨੇ ਪਰਾਠ ਲੈ ਲੈ ਨੇ, ਕਿੰਨੀਆਂ ਕੋਠੀਆਂ ਬਣਾ ਲਈਆਂ, ਹਾਲਾਂਕਿ ਜੋ ਕੁਝ ਵੀ ਕੀਤਾ ਇੱਥੇ ਲਈ ਕੀਤਾ, ਅੱਗੇ ਕੁਛ ਨਹੀਂ ਕੱਲਿਆ। ਫਰਮਾਇਆ ਸਭ ਤੋਂ ਜ਼ਿਆਦਾ ਘਾਟੇ ਚ ਰਹਿਣ ਵਾਲਾ ਹੈ, ਕਿਉਂ? ਆਖਰਤ ਵਿੱਚ ਇਹਨੂੰ ਕੁਛ ਵੀ ਨਹੀਂ ਮਿਲੇਗਾ। ਫਰਮਾਇਆ ਇਹ ਹੈ ਜਿਹਨੇ ਕੁਰਾਨ ਮਜੀਦ ਦੀ ਆਇਤਾਂ ਦਾ ਇਨਕਾਰ ਕੀਤਾ ਹੈ ਔਰ ਅੱਲਾ ਦੀ ਮੁਲਾਕਾਤ ਨੂੰ ਭੁੱਲ ਗਿਆ ਹੈ, ਉਸ ਆਖਰਤ ਨੂੰ ਸਾਹਮਣੇ ਨਹੀਂ ਰੱਖਿਆ। ਫਹਬਤ ਅਮਾਲਹੁਮ, ਤੇਰੀ ਸਾਰੀ ਕਮਾਈ ਜ਼ਾਇਆ ਗਈ, ਉਹ ਇੱਥੇ ਰਹਿ ਜਾਣੀ ਹੈ, ਉੱਥੇ ਕੁਛ ਵੀ ਨਹੀਂ ਮਿਲਣਾ। ਇਹੀ ਵਜ੍ਹਾ ਹੈ ਕਿ ਕੋਈ ਵੀਜ਼ਾ ਲੈ ਕੇ ਜਾਵੇ ਤਾਂ ਉੱਥੇ ਜਾ ਕੇ ਭੁੱਲ ਜਾਵੇ, ਉੱਥੇ ਹੀ ਕਮਾ ਕੇ ਤਾਂ ਉੱਥੇ ਖਾਣਾ ਸ਼ੁਰੂ ਕਰ ਦੇ, ਪਿੱਛੇ ਕੁਛ ਵੀ ਨਾ ਕਰ ਲੇ, ਤੇ ਜੋ ਵੀਜ਼ਾ ਖਤਮ ਹੋਏਗਾ ਆਉਂਦਿਆਂ ਨੂੰ ਚਿੱਤਰ ਹੀ ਪੈਣੇ। ਇੱਥੇ ਤਾਂ ਉਹਨੂੰ ਕੋਈ ਲੈਣ ਨਹੀਂ ਜਾਏਗਾ, ਇੱਥੇ ਤਾਂ ਉਹਨੂੰ ਲੈਣ ਜਾਏਗੇ ਜਿਹਨੇ ਕੱਲਿਆ ਹੋਵੇਗਾ ਔਰ ਉਹਨੇ ਇੱਥੇ ਬਣਾਇਆ ਹੋਵੇਗਾ, ਇਹੀ ਹਾਲ ਹੋਏਗਾ ਇੱਥੋਂ ਜਾਣ ਲਈ। ਇਹ ਹੈ ਉਹ ਨੁਸਖਾ ਜਿਹੜਾ ਕੁਰਾਨ ਮਜੀਦ ਦੇ ਰਿਹਾ, ਇਹਨੂੰ ਸਾਹਮਣੇ ਰੱਖ ਕੇ ਅੱਗੇ ਗੁਜ਼ਾਰੋਗੇ ਜ਼ਿੰਦਗੀ ਕਿ ਜੋ ਤੁਸੀਂ ਇੱਥੋਂ ਭੇਜਿਆ ਉਹੀ ਮਿਲਣਾ ਹੈ ਔਰ ਤੁਹਾਡੀ ਹੀ ਕਮਾਈ ਤੁਹਾਨੂੰ ਮਿਲਣੀ ਹੈ, ਅਗਰ ਨਾ ਕੱਲੀ ਤੇ ਫਿਰ ਉੱਥੇ ਨਹੀਂ ਮਿਲਣਾ। ਨਾਚ ਆਉਂਦਾ ਹੈ ਨਾ ਕਿ ਜਦੋਂ ਜਾਨ ਕੱਢ ਕੇ ਫਰਿਸ਼ਤੇ ਕਰਦੇ ਨੇ ਔਰ ਜਿਹਨੇ ਵੀ ਆਖਰਤ ਵਿੱਚ ਕੁਛ ਨਹੀਂ ਜਿਹੜਾ ਭੇਜਿਆ ਹੋਇਆ ਪਹਿਲੇ ਅਸਮਾਨ ਤੋਂ ਥੱਲੇ ਪਟਖ ਦਿੱਤਾ ਜਾਂਦਾ, ਜਾਓ ਇੱਥੇ ਵਾਸਤੇ ਤੁਹਾਡੇ ਵਾਸਤੇ ਕੁਛ ਨਹੀਂ। ਔਰ ਜਿਹਨੇ ਅੱਲਾਹ ਤਾਲਾ ਨੂੰ ਸਾਹਮਣੇ ਰੱਖ ਕੇ ਉਹਦੀ ਫਰਮਾ ਬਰਦਾਰੀ ਜ਼ਿੰਦਗੀ ਗੁਜ਼ਾਰੀਏ, ਅੱਲਾਹ ਤਾਲਾ ਦੀ ਅਤਾਤ ਵਿੱਚ ਰੱਖ ਕੇ ਰਹਿ ਕੇ ਜ਼ਿੰਦਗੀ ਗੁਜ਼ਾਰੀਏ ਔਰ ਆਖਰਤ ਦੀ ਫਿਕਰ ਕੀਤੀ ਹੈ, ਉਹਨਾਂ ਨੂੰ ਉੱਥੇ ਆਓ ਭਗਤ ਹੁੰਦੀ, ਆਓ ਸੰਭਾਲੋ ਹੈ ਤੁਹਾਡਾ ਕੱਲਿਆ ਹੋਇਆ ਔਰ ਇਸ ਨੂੰ ਤੁਸੀਂ ਸੰਭਾਲ ਲਓ, ਕਿਉਂਕਿ ਉਹ ਜੰਨਤ ਵਿੱਚ ਜਿਹਨੇ ਵੀ ਹਾਸਲ ਕਰਨਾ ਹੈ ਆਪਣੇ ਅਮਲ ਦੀ ਬੁਨਿਆਦ ਤੇ ਔਰ ਆਪਣੇ ਈਮਾਨ ਦੀ ਬੁਨਿਆਦ ਤੇ ਹਾਸਲ ਕਰਨਾ, ਤੇ ਉਹ ਹੈ ਜਿਹੜਾ ਦੱਸਿਆ ਜਾ ਰਿਹਾ ਯਾ ਅਯੂ ਅੱਲਜ਼ੀਨਾ ਆਮਨੂ ਤਕੁੱਲਾ, ਐ ਮੰਨਣ ਵਾਲਿਓ ਆਓ ਤੁਸੀਂ ਤੇ ਨਾਫਰਮਾਨੀ ਛੱਡ ਦਿਓ ਅੱਲਾਹ ਦੀ। ਵਲਤਨ ਦੁਰ ਨਫਸੁਮਾ ਕਦਮਤ ਗਲਗਦ, ਇਹ ਤਾਂ ਹੀ ਹੋ ਸਕਦਾ ਕਿ ਤੁਹਾਡੇ ਸਾਹਮਣੇ ਰਹਿ ਕਿ ਤੁਸੀਂ ਕੱਲ ਦੇ ਅੱਗੇ ਕੀ ਭੇਜਿਆ। ਬਤਕੁੱਲਾ, ਅਗਰ ਐਸਾ ਹੀ ਹੈ ਤਾਂ ਆਓ ਅੱਲਾਹ ਦੀ ਨਾਫਰਮਾਨੀ ਛੱਡ ਦਿਓ। ਇਨ ਅੱਲਾਹ ਖਬੀਰੁਮ ਬੇਮਾ ਤਾਮਲੂਨ, ਕਿਉਂਕਿ ਅੱਲਾਹ ਤਾਲਾ ਖੂਬ ਵਾਕਫ ਹੈ ਉਸ ਤੋਂ ਜੋ ਤੁਸੀਂ ਕਰ ਰਹੇ ਹੋ। ਉੱਥੇ ਧੋਖਾਬਾਜ਼ੀ ਨਹੀਂ ਹੋਏਗੀ ਔਰ ਉੱਥੇ ਕੋਈ ਹੇਰਾ ਫੇਰੀ ਨਹੀਂ ਹੋ ਸਕੇਗੀ, ਕਿਉਂਕਿ ਜਿਹਨੇ ਸਿਲਾ ਦੇਣਾ ਹੈ ਤੇ ਜਿਹਦੇ ਸਾਹਮਣੇ ਪੇਸ਼ੀ ਹੋਣੀ ਹੈ ਉਹ ਹਰ ਇੱਕ ਦੀ ਕਮਾਈ ਤੋਂ ਅੱਛੀ ਤਰ੍ਹਾਂ ਵੱਖ। ਇਹ ਹੈ ਉਹ ਤਸੱਵਰ ਜਿਹੜਾ ਕੁਰਾਨ ਮਜੀਦ ਆਖਰਤ ਦੇ ਬਾਰੇ ਦਿੰਦਾ ਹੈ। ਅੱਲਾਹ ਕਰੇ ਇਹ ਸਾਡੇ ਦਿਲਾਂ ਦੇ ਵਿੱਚ ਯਕੀਨ ਬਹਿ ਜਾਏ ਔਰ ਅਸੀਂ ਆਪਣੀ ਜ਼ਿੰਦਗੀ ਨੂੰ ਇਸੇ ਹੀ ਤਰ੍ਹਾਂ ਗੁਜ਼ਾਰਨ ਵਾਲੇ ਬਣ ਜਾਈਏ ਕਿ ਜੋ ਕੁਛ ਵੀ ਅਸਾਂ ਭੇਜਿਆ ਉਹੀ ਸਾਨੂੰ ਮਿਲਣਾ ਔਰ ਹਕੀਕਤ ਵੀ ਇਹੀ ਹੈ। ਅੱਲਾਹ ਤਾਲਾ ਇਸ ਹਕੀਕਤ ਨੂੰ ਸਾਹਮਣੇ ਰੱਖ ਕੇ ਜਿਹੜਾ ਹੈ ਹਰ ਬੰਦਾ ਏ ਮੋਮਿਨ ਨੂੰ ਈਮਾਨ ਤੇ ਅਮਲ ਸਾਲੇ ਦੇ ਤਕਾਜ਼ੇ ਪੂਰੇ ਕਰਨ ਦੀ ਤੋਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।